ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹ ਲੋਹ ਹਾਥ ਮਰੂਰਾ, ਬਾਵਲ ਹੋਈ ਸੋ ਸਹ ਲੋਰਾ, ਤੈ ਸਹ ਮਨ ਮਹ ਕੀਆ ਰੋਸ, ਮੁਝ ਅਵਗਨ ਸਹ ਨਾਹੀ ਦੋਸ, ਤਪ ਤਪ ਲੋਹ ਲੋਹ ਹਾਥ ਮਰੂਰਾ, ਬਾਵਲ ਹੋਈ ਸੋ ਸਹ ਲੋਰਾ, ਤੈ ਸਹ ਮਨ ਮਹ ਕੀਆ ਰੋਸ, ਮੁਝ ਅਵਗਨ ਸਹ ਨਾਹੀ ਦੋਸ, ਤਾਇ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਸ਼ਾ ਪਛਤਾਨੀ, ਰਹਾਉ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹਾ ਜਾਲੀ, ਬਿਰਹਾ ਬਿਹੂਨ ਕਤਹਿ ਸੁਖ ਪਾਏ, ਜਾ ਹੋਏ ਕਿਰਪਾਲ ਤਾ ਪ੍ਰਭੂ ਬਿਲਾਏ, ਵੇਦਨਾ ਖੂਹੀ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮਿਲੀ, ਜਾ ਫਿਰ ਦੇਖਾ ਤਾ ਮੇਰਾ ਅਲਹੋ ਬੇਲੀ, ਵਾਟ ਹਮੀ ਹਮਾਰੀ ਖਰੀ ਉਡੀਨੀ, ਖੰਨਿਆ ਤਿੱਖੀ ਬਹੁਤ ਪਾਈਣੀ, ਉਸ ਉੱਪਰ ਹੈ ਮਾਰੂਗ ਮੇਰਾ, ਸੇਖ ਫਰੀਦਾ ਪੰਥ ਸੰਹਾਰ ਸਵੇਰਾ, ਵਾਟ ਹਮਾਰੀ ਖਰੀ ਉਡੀਨੀ, ਖੰਨਿਆ ਤਿੱਖੀ ਬਹੁਤ ਪਾਈਣੀ, ਉਸ ਉੱਪਰ ਹੈ ਮਾਰੂਗ ਮੇਰਾ, ਸੇਖ ਫਰੀਦਾ ਪੰਥ ਸੰਹਾਰ ਸਵੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ, ਸਤਿਗੁਰਾਂ ਦੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਮਨੁੱਖਾ ਜਨਮ ਦੀ ਸਫਲਤਾਈ ਦੇ ਲਈ ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹੋਏ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਦਰਸ਼ਨ ਉਪਦੇਸ਼ ਪ੍ਰਾਪਤ ਕਰਕੇ, ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਉਪਦੇਸ਼ ਬਖਸ਼ਿਸ਼ ਕੀਤੇ ਨੇ, ਉਹਨਾਂ ਉਪਦੇਸ਼ਾਂ ਨੂੰ ਸਰਵਣ ਕਰਨ ਲਈ ਵਿਚਾਰਨ ਲਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵਡਭਾਗਾਂ ਦੀ ਨਿਸ਼ਾਨੀ ਸਤਿਗੁਰੂ ਦੀ ਪਾਵਨ ਗੋਦ ਵਿੱਚ ਸਜੇ ਹੋ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਰਕੇ ਅੱਜ ਇਸ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਦੇ ਵਿੱਚ ਬਾਬਾ ਫਰੀਦ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਜੋ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਦੇ ਵਿੱਚ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਭੱਟਾਂ ਦੀ, ਗੁਰਸਿੱਖਾਂ ਦੀ ਬਾਣੀ, ਉਹ ਬਾਣੀ ਜੋ ਕੇਵਲ ਅਤੇ ਕੇਵਲ ਆਤਮਿਕ ਉਪਦੇਸ਼ ਬਖਸ਼ਿਸ਼ ਕਰਨ ਵਾਲੀ ਹੈ, ਜ਼ਿੰਦਗੀ ਦੇ ਅਸਲੀ ਮਕਸਦ ਨੂੰ ਸਮਝਾਉਣ ਵਾਲੀ ਹੈ, ਗੁਰਮਤਿ ਦੇ ਮਾਰਗ 'ਤੇ ਦਰਸਾਉਣ ਦੇ ਲਈ, ਚੱਲਣ ਦੇ ਲਈ ਉਪਦੇਸ਼ ਦੇਣ ਵਾਲੀ ਹੈ, ਉਹ ਅੰਮ੍ਰਿਤਮਈ ਬਾਣੀ ਆਪ ਜੀ ਸਰਵਣ ਕਰ ਰਹੇ ਹੋ। ਬਾਬਾ ਫਰੀਦ ਜੀ, ਜੋ ਸ਼ੇਖ ਫਰੀਦ ਜੀ ਨੇ, ਸ਼ੇਖ ਫਰੀਦ ਦੀ ਗੱਦੀ ਦੇ ਉੱਤੇ ਸੁਸ਼ੋਭਿਤ ਮਾਨ ਨੇ, ਜੋ ਆਪਣੇ ਬਜ਼ੁਰਗਾਂ ਦੇ ਪਾਵਨ ਬਚਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਰਪਣ ਕੀਤੇ, ਗੁਰੂ ਨਾਨਕ ਸਾਹਿਬ ਜੀ ਤੋਂ ਸੀਨੇ ਬਸੀਨੇ ਪੰਜਵੇਂ ਗੁਰਦੇਵ ਦੇ ਪਾਸ ਆਏ ਅਤੇ ਸਤਿਗੁਰਾਂ ਨੇ ਸਾਰੀ ਬਾਣੀ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਜੋ ਪਹਿਲਾ ਪ੍ਰਕਾਸ਼ ਦਿਹਾੜਾ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਨਾਲ ਮਿਲ ਕੇ ਸ਼ਹਿਰ ਦੀਆਂ ਸਾਰੀਆਂ ਸਭਾ ਸੁਸਾਇਟੀਆਂ ਮਨਾ ਰਹੀਆਂ ਨੇ, ਔਰ 1 ਸਤੰਬਰ ਨੂੰ ਰਾਮਸਰ ਸਾਹਿਬ ਦੇ ਪਾਵਨ ਅਸਥਾਨ ਤੋਂ ਮਹਾਨਗਰ ਕੀਰਤਨ ਪ੍ਰਾਰੰਭ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਸਮਾਪਤੀ ਹੋਣੀ ਹੈ। ਉਹ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜੋ ਅਸੀਂ ਰੋਜ਼ਾਨਾ ਹੀ ਪੜ੍ਹਦੇ ਅਤੇ ਸੁਣਦੇ ਹਾਂ, ਇਸ ਨੂੰ ਵੀ ਚਾਰਨ ਦੇ ਲਈ ਯਤਨ ਕਰਨ ਦਾ ਯਤਨ ਕਰੀਏ। ਆਓ, ਜੋ ਗੁਰਦੇਵ ਪਾਤਸ਼ਾਹ ਨੇ ਅੱਜ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ, ਉਸ ਦੀ ਵਿਚਾਰ ਕਹਿਣ ਸੁਣਨ ਲਈ ਰਸਨਾ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੋਹੀ ਬਾਣੀ ਸੇਖ ਫਰੀਦ ਜੀ ਕੀ।
ਸਤਿਗੁਰੂ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕਰਕੇ ਇਹ ਪਾਵਨ ਪਵਿੱਤਰ ਸ਼ਬਦ ਸੋਹੀ ਰਾਗ ਦੇ ਵਿੱਚ, ਰਾਗ ਦੀ ਸਮਾਪਤੀ 'ਤੇ ਜੋ ਸੇਖ ਫਰੀਦ ਜੀ ਦੀ ਬਾਣੀ ਹੈ, ਉਸ ਬਾਣੀ ਦੇ ਵਿੱਚ ਉਚਾਰਨ ਕੀਤੇ ਹੋਏ ਅੰਮ੍ਰਿਤ ਜੋ ਬਚਨ ਨੇ, ਉਹ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਜੀਵਨ ਦੇ ਸਿਧਾਂਤ ਨੂੰ ਬਖਸ਼ਿਸ਼ ਕਰ ਰਹੇ ਨੇ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਨੇ ਇਹ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕੀਤਾ ਹੈ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਵਾਰੀ ਅਸੀਂ ਸਰਵਣ ਕਰਦੇ ਹਾਂ। 4 ਪ੍ਰਕਾਰ ਦੇ ਮੰਗਲ ਹਨ। ਇਹ ਵਸਤੂ ਨਿਰਦੇਸ਼ਕ ਮੰਗਲ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, 1 ਅਕਾਲ ਪੁਰਖ ਅਦੁੱਤੀਯ ਬ੍ਰਹਮ ਸਰੂਪ ਹੈ, ਜੋ 3 ਕਾਲਾਂ ਵਿੱਚ ਸੱਤ ਹੈ, ਸੱਤ ਚਿੱਤ ਆਨੰਦ ਸਰੂਪ ਹੈ। ਉਹ ਕੈਸਾ ਹੈ? ਕਿਉਂਕਿ ਓਅੰਕਾਰ ਦੇ ਅਨੇਕਾਂ ਭੇਦ ਗ੍ਰੰਥਾਂ ਨੇ, ਵੇਦਾਂ ਨੇ, ਸ਼ਾਸਤਰਾਂ ਨੇ ਕਥਨ ਕੀਤੇ ਨੇ, 63 ਪ੍ਰਕਾਰ ਦੇ ਭੇਦ ਮੰਨੇ ਗਏ ਹਨ। ਪਰ ਸਾਹਿਬਾਂ ਨੇ ਇਹ ਬਚਨ ਕਹੇ ਕਿ ਨਿਰੰਕਾਰ ਵਿੱਚ ਤਾਂ ਕੋਈ ਭੇਦ ਹੋ ਹੀ ਨਹੀਂ ਸਕਦਾ, ਉਹਦੇ ਭੇਦ ਭੇਖ ਤੋਂ ਨਿਆਰਾ ਹੈ। ਇਸ ਕਰਕੇ ਸਤਿਗੁਰਾਂ ਨੇ ਏਕਾ ਲਾ ਦਿੱਤਾ ਕਿ ਉਹ ਲਾ ਸ਼ਰੀਕ ਹੈ, ਲਾ ਮੁਕਾਂ ਹੈ, ਔਰ ਐਸਾ ਜੋ ਮਾਲਕ ਹੈ ਉਹ 3 ਕਾਲਾਂ ਵਿੱਚ ਸੱਤ ਹੈ, ਔਰ ਜਿਤਨਾ ਵੀ ਸਾਰਾ ਸੰਸਾਰ ਹੈ ਉਹ ਸਾਰਾ ਸੰਸਾਰ ਹੀ ਉਸਦੀ ਗ੍ਰਿਫਤ ਦੇ ਵਿੱਚ ਹੈ, ਉਸਦੇ ਕਲਾਵੇ ਦੇ ਵਿੱਚ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਇਹ ਸਾਰੇ ਭਰਮ ਭੇਦ ਮਿਟਾ ਕੇ ਕੇਵਲ ਅਤੇ ਕੇਵਲ ਸਾਨੂੰ 1 ਦੇ ਨਾਲ ਜੋੜਿਆ ਹੈ। ਸਿੱਖ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਭਰਮ ਨਹੀਂ ਰਹਿਣਾ ਚਾਹੀਦਾ। ਜੇ ਸਿੱਖ ਭੇਦਾਂ ਭਰਮਾਂ ਦੇ ਵਿੱਚ ਫਸ ਗਿਆ ਤਾਂ ਆਪਣੇ ਮੂਲ ਸਿਧਾਂਤ ਨਾਲੋਂ ਟੁੱਟ ਜਾਏਗਾ। ਇਸ ਕਰਕੇ ਸਾਨੂੰ ਸਤਿਗੁਰਾਂ ਨੇ 1 ਨਾਲ ਜੋੜਿਆ ਹੈ, ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ 1 ਅਕਾਲ ਪੁਰਖ ਅਦੁੱਤੀਯ ਬ੍ਰਹਮ ਸਰੂਪ, ਜੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਚਾਰਨ ਕਰਨ ਅਤੇ ਰੱਖਿਆ ਕਰਨ ਵਾਲਾ ਹੈ। ਸਤ ਗੁਰ ਪ੍ਰਸਾਦ ਉਹ ਕੈਸਾ ਹੈ? ਕਹਿੰਦੇ ਸੱਤ ਹੈ। ਬਾਕੀ ਜੋ ਕੁਝ ਵੀ ਅਸੀਂ ਦੇਖਦੇ ਹਾਂ ਇਹ ਅਸੱਤ ਹੈ। ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਇਹ ਜੋ ਦ੍ਰਿਸ਼ਟਾਮਾਨ ਸੰਸਾਰ ਹੈ ਨਾ, ਦ੍ਰਿਸ਼ਟਾਮਾਨ ਉਸਨੂੰ ਕਹਿੰਦੇ ਜੋ ਅੱਖਾਂ ਦੇ ਨਾਲ ਦਿਖਾਈ ਪੈ ਜਾਏ। ਅੱਖਾਂ ਨਾਲ ਅਸੀਂ ਜੋ ਕੁਝ ਵੀ ਦੇਖਦੇ ਹਾਂ, ਪਰਿਵਾਰ ਹੈ, ਸੰਸਾਰ ਹੈ, ਮਕਾਨ ਹੈ, ਦੁਕਾਨ ਹੈ, ਜੋ ਕੁਛ ਵੀ ਹੈ, ਜਿਹੜੀ ਵਸਤੂ ਨੂੰ ਅੱਖਾਂ ਦੇਖ ਸਕਦੀਆਂ ਨੇ ਉਹ ਮਿੱਥਿਆ ਹੈ। ਪਰ ਜੋ ਨਿਰੰਕਾਰ ਹੈ ਨਾ ਉਹ ਸੱਤ ਹੈ, ਅਸੱਤ ਨਹੀਂ ਹੈ। ਇਹ ਠੀਕ ਹੈ ਕਿ ਮਾਇਆ ਦੇ ਭੇਦ ਕਰਕੇ ਸੱਤ ਅਸੱਤ ਉਭੇ ਹੈ, ਪਰ ਵਾਸਤਵ ਦੇ ਵਿੱਚ ਉਹਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਮਾਇਆ ਦਾ ਵੀ ਪ੍ਰਭਾਵ ਨਹੀਂ। ਇਸ ਲਈ ਉਹ ਕੇਵਲ ਅਤੇ ਕੇਵਲ ਸੱਤ ਹੈ। ਗੁਰ ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਅਗਿਆਨ ਅਵਿੱਦਿਆ ਨੂੰ ਨਾਸ਼ ਕਰਕੇ ਗਿਆਨ ਦੀ ਪ੍ਰਾਪਤੀ ਕਰਵਾਉਣਾ ਸਵਾਲ ਵਾਲਾ ਸਤਿਗੁਰੂ ਜੀ ਹੈ। ਇਸ ਲਈ ਵਿਦਵਾਨਾਂ ਨੇ ਗੋ ਨਾਮ ਅੰਧਕਾਰ ਦਾ ਕਿਹਾ, ਰੂ ਨਾਮ ਪ੍ਰਕਾਸ਼ ਦਾ ਕਿਹਾ। ਇਹਦੀ ਬਹੁਤੀ ਵਿਆਖਿਆ ਨਾ ਕਰਾਂ। ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ ਹੈ ਪ੍ਰਸਾਦ। ਉਹ ਕਿਰਪਾਲੂ ਦਿਆਲੂ ਹੈ, ਉਹ ਕਿਰਪਾਲੂ ਹੈ ਸਤਿਗੁਰੂ ਪਾਤਸ਼ਾਹ ਜੀ। ਜੀਵ ਦੀ ਰੱਖਿਆ ਕਰਨ ਵਾਲਾ ਹੈ, ਜੀਵ 'ਤੇ ਕਿਰਪਾ ਕਰਨ ਵਾਲਾ ਹੈ।
ਤਪ ਤਪ ਲੋਹੇ ਲੋਹੇ ਹੱਥ ਮਰੋਰਾ।
ਗੁਰੂ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਇੱਕ ਜਗਿਆਸੂ ਰੂਪ ਇਸਤਰੀ ਪਤੀ ਪਰਮਾਤਮਾ ਦੇ ਵਿਛੋੜੇ ਦੀ ਗੱਲ ਕਰਦੀ ਹੈ। ਜਿਵੇਂ ਆਮ ਪਤੀ ਪਤਨੀ ਦਾ ਸੰਬੰਧ ਹੈ, ਪਤੀ ਅਤੇ ਪਤਨੀ ਦਾ ਜੋ ਵਿਛੋੜਾ ਹੈ ਉਹ ਦੁੱਖ ਨੂੰ ਰੂਪ ਜਨਮ ਦਿੰਦਾ ਹੈ। ਇਸੇ ਤਰ੍ਹਾਂ ਸਿੱਖ ਦਾ ਅਤੇ ਗੁਰੂ ਦਾ ਵਿਛੋੜੇ ਵਿੱਚੋਂ ਵੀ ਦੁੱਖ ਪ੍ਰਾਪਤ ਹੁੰਦਾ ਹੈ। ਇਉਂ ਕਹਿ ਲਓ, ਅਗਰ ਅਸੀਂ ਦੁੱਖ ਦਾ ਕਾਰਨ ਨੂੰ ਲੱਭਾਂਗੇ ਭਈ ਦੁੱਖ ਕਿੱਥੋਂ ਉਤਪੰਨ ਹੁੰਦਾ ਹੈ, ਉਹ ਵਿਛੋੜੇ ਵਿੱਚੋਂ ਜਨਮ ਲੈਂਦਾ। ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹੇ ਸਨ। ਇਸ ਲਈ ਦੁੱਖਾਂ ਦਾ ਕਾਰਨ ਵਿਛੋੜਾ ਹੈ। ਮਨ ਚਾਹਿਆ ਮਿੱਤਰ ਨਾ ਮਿਲੇ, ਮਨ ਚਾਹਿਆ ਧਨ ਨਾ ਮਿਲੇ, ਮਨ ਚਾਹੀ ਵਸਤੂ ਨਾ ਪ੍ਰਾਪਤ ਹੋਏ, ਮਨ ਚਾਹਿਆ ਮਕਾਨ ਨਾ ਮਿਲੇ, ਅਤੇ ਉਹਦੇ ਵਿੱਚੋਂ ਦੁੱਖ ਉਤਪੰਨ ਹੋ ਜਾਂਦਾ ਹੈ। ਔਰ ਉਹ ਜਿਹੜਾ ਦੁੱਖ ਹੈ ਉਹ ਦੁੱਖ ਵਸਤੂ ਦੇ ਮਿਲਾਪ ਕਰਨ ਕਰਕੇ ਘੱਟ ਜਾਂਦਾ ਹੈ। ਜਿਸ ਕਾਰਨ ਦੁੱਖ ਉਤਪੰਨ ਹੋਇਆ ਸੀ ਉਹ ਵਸਤੂ ਪ੍ਰਾਪਤ ਹੋ ਗਈ, ਵਿਛੜਿਆ ਹੋਇਆ ਭਾਈ ਮਿਲ ਗਿਆ, ਪਤਨੀ ਮਿਲ ਗਈ, ਪੁੱਤਰ ਮਿਲ ਗਿਆ, ਧਨ ਮਿਲ ਗਿਆ, ਤੰਦਰੁਸਤੀ ਮਿਲ ਗਈ, ਚੰਗਾ ਕਾਰੋਬਾਰ ਮਿਲ ਗਿਆ, ਉਹ ਦੁੱਖ ਘੱਟ ਗਿਆ। ਪਰਖਿਮਾ ਕਰਨੀ, ਉਹ ਘਟਿਆ ਹੋਇਆ ਦੁੱਖ ਖਤਮ ਨਹੀਂ ਹੁੰਦਾ, ਦੁੱਖ ਬਣਿਆ ਰਹਿੰਦਾ ਹੈ। ਕਿਉਂਕਿ ਇਹ ਜਿਤਨੇ ਸਾਰੇ ਪਦਾਰਥ ਨੇ, ਪਰਿਵਾਰ ਨੇ, ਇਹ ਇੱਕ ਰਸ ਰਹਿਣ ਵਾਲੇ ਨਹੀਂ ਹਨ। ਅਗਰ ਇੱਕ ਰਸ ਰਹਿਣ ਵਾਲੇ ਹੁੰਦੇ ਤਾਂ ਦੁੱਖ ਸਮਾਪਤ ਹੋ ਜਾਣਾ ਸੀ, ਪਰ ਨਹੀਂ ਹੋਇਆ। ਕਿਉਂਕਿ ਜਿਸ ਪਤਨੀ ਦੇ ਵਿਛੋੜੇ ਕਰਕੇ ਮਨੁੱਖ ਪਤੀ ਦੁਖੀ ਹੈ, ਉਹ ਪਤਨੀ ਦਾ ਮਿਲਾਪ ਹੋ ਗਿਆ, ਦੁੱਖ ਘਟ ਗਿਆ, ਅਤੇ ਮਿਲਾਪ ਸਮੇਂ ਜਿਹੜਾ ਸੁੱਖ ਸੀ ਨਾ ਉਹ ਜ਼ਿਆਦਾ ਚਿਰ ਨਹੀਂ ਟਿਕ ਸਕਿਆ। ਕਿਉਂ ਨਹੀਂ ਟਿਕ ਸਕਿਆ? ਕਿਉਂਕਿ ਜਿਹੜਾ ਸੁੱਖ ਮਿਲਾਪ ਸਮੇਂ ਸੀ ਉਹ ਪਾਸ ਹੋਣ 'ਤੇ ਹੌਲੀ 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 ਘਟ ਗਿਆ। ਪਤਨੀ ਦੀ ਪਤੀ ਦੀ ਗੱਲ ਕਰ ਲਓ, ਪੁੱਤਰ ਦੀ ਪਿਤਾ ਦੀ ਗੱਲ ਕਰ ਲਓ, ਪਦਾਰਥਾਂ ਦੀ ਗੱਲ ਕਰ ਲਓ, ਸੰਸਾਰ ਦੇ ਸੁੱਖ ਕਰ ਲਓ। ਆਮ ਆਪਾਂ ਦੇਖਦੇ ਹਾਂ ਕਿ ਮਾਂ ਦਾ ਅਤੇ ਪੁੱਤ ਦਾ ਵਿਛੋੜਾ ਹੋ ਜਾਏ, ਮਾਂ ਬਹੁਤ ਵਿਆਕੁਲ ਹੁੰਦੀ ਹੈ, ਬੇਚੈਨ ਹੁੰਦੀ ਹੈ, ਪੁੱਤਰ ਵੀ ਬੇਚੈਨ ਹੈ, ਕਿਉਂਕਿ ਮਾਂ ਅਤੇ ਪੁੱਤਰ ਦਾ ਰਿਸ਼ਤਾ ਹੀ ਐਸਾ ਹੈ। ਇਸ ਲਈ ਗੁਰਦੇਵ ਜੀ ਨੇ ਕਈ ਕਈ ਵਾਰੀ ਨਾ ਇੱਕ ਇੱਕ ਸ਼ਬਦ ਦੀਆਂ ਸਾਨੂੰ ਕਈ ਕਈ ਸਿਧਾਂਤ ਬਖਸ਼ਿਸ਼ ਕੀਤੇ ਨੇ। ਇੱਕ ਥਾਵੇਂ ਸਤਿਗੁਰੂ ਪਾਤਸ਼ਾਹ ਜੀ ਇਹ ਵੀ ਬਚਨ ਕਹਿੰਦੇ ਨੇ ਕਿ ਸਿੱਖਾ ਜੇ ਗੁਰੂ ਨੂੰ ਪੂਜਣਾ ਹੀ ਤਾਂ ਮਾਂ ਸਮਝ ਕੇ ਪੂਜੇ, ਕਿਉਂਕਿ ਮਾਂ ਦਇਆ ਦਾ ਪੁੱਤਰਾ ਹੈ। ਮਾਤਾ ਅਤੇ ਪੁੱਤਰ ਦਾ ਮਿਲਾਪ ਹੋ ਗਿਆ, ਪਰ ਉਹ ਮਿਲਾਪ ਜ਼ਿਆਦਾ ਸਮਾਂ ਸੁੱਖ ਨੂੰ ਜਨਮ ਨਹੀਂ ਦੇ ਸਕੇ। ਮਿਲਾਪ ਤਾਂ ਮਹਾਰਾਣੀ ਜਿੰਦ ਕੌਰ ਨੂੰ ਪੁੱਤਰ ਦਲੀਪ ਸਿੰਘ ਦਾ ਵੀ ਹੋਇਆ ਸੀ। ਬੜੀ ਵਿਆਕੁਲ ਸੀ, ਬੜੀ ਤੜਪਤੀ ਸੀ, ਬੜੀ ਬੇਚੈਨ ਸੀ, ਪਰ ਪੁੱਤਰ ਮਿਲਿਆ ਅਤੇ ਉਹ ਦੁੱਖ ਸੁੱਖ ਜਿਹੜਾ ਸੀ ਨਾ ਦੁੱਖ ਵਿੱਚ ਤਬਦੀਲ ਹੋ ਗਿਆ। ਉਹ ਕਾਰਨ ਸੀ, ਉਹ ਕਾਰਨ ਸੀ, ਉਹ ਕਾਰਨ ਹੁਣ ਸਾਡੇ ਵਿੱਚੋਂ ਘਟਦਾ ਜਾ ਰਿਹਾ। ਮਾਵਾਂ ਭੈਣਾਂ ਉਸ ਪਾਸੇ ਧਿਆਨ ਨਹੀਂ ਦੇ ਰਹੀਆਂ। ਜਦੋਂ ਕੰਵਰ ਦਲੀਪ ਸਿੰਘ ਮਿਲਿਆ ਆਪਣੀ ਮਾਂ ਨੂੰ, ਜਿੰਦ ਕੌਰ ਨੂੰ, ਅਤੇ ਮਾਂ ਦੀ ਅੱਖਾਂ ਦੀ ਜੋਤ ਖਤਮ ਹੋਣ ਦੇ ਬਰਾਬਰ ਸੀ, ਭਾਵ ਕਿ ਬਹੁਤਾ ਦਿਸਦਾ ਨਹੀਂ ਸੀ। ਕਈ ਤਾਂ ਕਹਿੰਦੇ ਅੰਨੀ ਹੋ ਗਈ ਸੀ, ਬਲਾਇੰਡ ਹੋ ਗਈ ਸੀ। ਖੈਰ ਉਸ ਮਾਂ ਨੇ ਪੁੱਤਰ ਨੂੰ ਗਲ ਵੱਕੜੀ ਵਿੱਚ ਲਿਆ, ਪੁੱਤਰ ਦੀ ਕੰਡ 'ਤੇ ਹੱਥ ਫੇਰਿਆ। ਮਾਂ ਨੇ ਬਹੁਤ ਪ੍ਰਸੰਨਤਾ ਵਿੱਚ ਹੋਈ ਅਤੇ ਮਾਂ ਦਾ ਹੱਥ ਫਿਰਦਾ 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 ਜਦੋਂ ਸਿਰ 'ਤੇ ਗਿਆ ਨਾ, ਇੱਕਦਮ ਮਾਂ ਨੂੰ ਸ਼ਾਟ ਲੱਗਾ, ਇੱਕਦਮ ਮਾਂ ਘਬਰਾਈ, ਮਾਂ ਹਿੱਲ ਗਈ ਪੈਰ ਤੋਂ ਲੈ ਕੇ ਸਿਰ ਤੱਕ। ਕਿਉਂ? ਕਿਉਂਕਿ ਕਮਰ ਦਲੀਪ ਸਿੰਘ ਨੇ ਆਪਣੇ ਸਿਰ ਦੇ ਕੇਸ ਕਟਾ ਦਿੱਤੇ ਸਨ, ਦਾੜਾ ਕਟਾ ਦਿੱਤਾ ਸੀ। ਇੱਕ ਬੇਨਤੀ ਕਰਾਂ, ਇਹ ਵਿਦਵਾਨਾਂ ਦੇ ਵਿਚਾਰ ਨੇ। ਵਿਦਵਾਨ ਕਹਿੰਦੇ ਨੇ ਕਿ ਸ਼ੇਰੇ ਪੰਜਾਬ ਦੇ ਪਰਿਵਾਰ ਵਿੱਚ ਅਗਰ ਸਭ ਤੋਂ ਪਹਿਲਾਂ ਦਾੜਾ ਬੰਨਿਆ ਤਾਂ ਉਸਦੇ ਕੰਵਰ ਪੁੱਤਰ ਮਹਾਰਾਜਾ ਸ਼ੇਰ ਸਿੰਘ ਨੇ ਬੰਨੇ, ਕੇਸ ਕਟਾਏ ਨੇ ਅਤੇ ਉਸਦੇ ਪੁੱਤਰ ਛੋਟੇ ਨੇ ਕੰਵਰ ਦਲੀਪ ਸਿੰਘ ਨੇ ਕਟਾਏ। ਮਾਂ ਬੇਚੈਨ ਹੋ ਗਈ, ਕਹਿਣ ਲੱਗੀ ਬੇਟਾ ਮੇਰੇ ਸਿਰ ਦਾ ਸਰਤਾਜ ਸ਼ੇਰੇ ਪੰਜਾਬ ਜਿਹਦੇ ਨਾਮ ਤੋਂ ਦੁਨੀਆ ਕੰਬਦੀ ਸੀ ਚਲੇ ਗਿਆ, ਮੈਨੂੰ ਕੋਈ ਦੁੱਖ ਨਹੀਂ ਹੋਇਆ, ਕਿਉਂਕਿ ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਇਹ ਤਾਂ ਮਾਲਕ ਦੀ ਰਚਨਾ ਹੈ। ਮੇਰਾ ਰਾਜ ਡੋਗਰਿਆਂ ਦੇ ਕਾਰਨ ਖਤਮ ਹੋ ਗਿਆ, ਮੈਨੂੰ ਜਲਾਵਤਨ ਕਰ ਦਿੱਤਾ, ਕੈਦਾਂ ਵਿੱਚ ਪਾਇਆ ਗਿਆ, ਪਰ ਉਹਨਾਂ ਬੱਚਿਆਂ ਮੈਨੂੰ ਦੁੱਖ ਨਹੀਂ ਹੋਇਆ ਜਿੰਨਾ ਅੱਜ ਮੈਨੂੰ ਦੁੱਖ ਤੇਰੇ ਕੇਸਾਂ ਦੇ ਕੱਟਣ ਦਾ ਹੋਇਆ। ਅੱਜ ਕੋਈ ਹੈ ਐਸੀ ਮਾਂ ਕਹੇ ਕਿ ਬੇਟਾ ਮੈਨੂੰ ਤੇਰੇ ਕੇਸਾਂ ਦੇ ਕੱਟਣ ਦਾ ਦੁੱਖ ਹੈ? ਅੱਜ ਦੀਆਂ ਮਾਵਾਂ ਤਾਂ ਕਹਿੰਦੀਆਂ ਨੇ ਕਿ ਬੱਚੇ ਦੇ ਕੇਸ ਕਟਾ ਦਿਓ, ਜੂੜਾ ਕਰਨਾ ਪੈਂਦਾ, ਇਸ਼ਨਾਨ ਕਰਵਾਉਣਾ ਪੈਂਦਾ, ਸਕੂਲ ਜਾਣ ਵਾਸਤੇ ਮੁਸ਼ਕਲ ਹੁੰਦੀ ਹੈ, ਅਤੇ ਬਹੁਤੇ ਸਿਰ ਫਿਰੇ ਤਾਂ ਕਹਿੰਦੇ ਨੇ ਕਿ ਕੇਸਾਂ ਦੇ ਕਾਰਨ ਸਾਨੂੰ ਸਿਰ 'ਤੇ ਬੋਝ ਲੱਗਦਾ। ਉਹ ਭਲਿਓ ਪੁੱਛੋ ਭਾਈ ਨੰਦ ਲਾਲ ਨੂੰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁੱਖ ਸਾਰਮ, ਹਰ ਦੋ ਆਲਮ ਕਾ ਕੀਮਤ ਯੱਕ ਤਾਰ ਮੂਵੇ ਯਾਰਮ। ਕਹਿੰਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੇਰੇ ਕੇਸਾਂ ਦੀ ਇੱਕ ਇੱਕ ਤਾਰ ਤੋਂ ਮੈਂ ਦੋਨੇ ਜਹਾਨ ਕੁਰਬਾਨ ਕਰਦੇ ਹਾਂ, ਤੇਰੇ ਦੋਨੇ ਜਹਾਨ ਵੀ ਤੇਰੇ ਕੇਸਾਂ ਦੀ ਤਾਰ ਦੀ ਕੀਮਤ ਨਹੀਂ ਪਾ ਸਕਦੇ ਹਨ। ਖੈਰ ਮੈਂ ਵਿਸ਼ਾ ਇਸ ਪਾਸੇ ਨਾ ਲਿਜਾਵਾਂ, ਮਿਲਾਪ ਦਾ ਵਿਛੋੜਾ ਘਟ ਗਿਆ ਅਤੇ ਹੁਣ ਜਿਸ ਪੁੱਤਰ ਦੇ, ਜਿਸ ਪਤੀ ਦੇ, ਜਿਸ ਪਤਨੀ ਦੇ ਵਿਛੋੜੇ ਵਿੱਚ ਮਨੁੱਖ ਦੁਖੀ ਹੈ, ਹੁਣ ਉਹਦੇ ਵਿਛੋੜੇ ਦੇ ਦੁੱਖ ਦੇ ਕਾਰਨ ਉਹਦੀਆਂ ਚੰਗਿਆਈਆਂ ਨਜ਼ਰ ਆਉਂਦੀਆਂ ਨੇ। ਮੇਰਾ ਪਤੀ ਇਸ ਤਰ੍ਹਾਂ ਦਾ ਸੀ, ਮੇਰਾ ਪੁੱਤਰ ਇਉਂ ਸੀ, ਮੇਰੀ ਪਤਨੀ ਸੀਤਲ ਸੁਭਾਅ ਵਾਲੀ ਮਿੱਠ ਬੋਲੜੀ ਸੀ, ਬਹੁਤ ਚੰਗਿਆਈਆਂ ਨਜ਼ਰ ਆਉਂਦੀਆਂ ਸੀ, ਪਰ ਜਦੋਂ ਮਿਲਾਪ ਹੋਇਆ ਨਾ ਮਿਲਾਪ ਦਾ ਸੁੱਖ ਘਟਣਾ ਸ਼ੁਰੂ ਹੋ ਗਿਆ ਅਤੇ ਹੁਣ ਘਟਣਾ ਸੁੱਖ ਸ਼ੁਰੂ ਤਾਂ ਹੋਇਆ ਹੀ ਹੈ। ਚੰਗਿਆਈਆਂ ਦੂਰ ਚਲੇ ਗਈਆਂ, ਹੁਣ ਬੁਰਿਆਈਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਨੇ। ਕੋਲ ਰਹਿਣ ਕਰਕੇ ਹੁਣ ਔਗਣ ਸ਼ੁਰੂ ਹੋ ਗਏ ਨੇ ਕਿ ਇਹਦੇ ਵਿੱਚ ਆਹ ਵੀ ਔਗਣ, ਉਹ ਵੀ ਔਗਣ। ਉਹਦੀਆਂ ਚੰਗਿਆਈਆਂ ਚਲੇ ਗਈਆਂ, ਬੁਰਿਆਈਆਂ ਸ਼ੁਰੂ ਹੋ ਗਈਆਂ, ਕਿਉਂਕਿ ਮਨੁੱਖ ਨੇ ਵਿਛੋੜੇ ਨੂੰ ਦੁੱਖ ਦਾ ਰੂਪ ਦਿੱਤਾ ਹੈ। ਅਤੇ ਕਈ ਵਾਰੀ ਜ਼ਿਆਦਾ ਸਮੇਂ ਦਾ ਵਿਛੋੜਾ ਹੋ ਜਾਏ ਨਾ ਅਤੇ ਮਨੁੱਖ ਨੂੰ ਮਿਲਣ ਦੀ ਆਸ ਘੱਟ ਜਾਂਦੀ ਹੈ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦੇਸੰਤਰ ਮੈਂ ਸਗਲੇ ਝਾਗੇ। ਬਹੁਤ ਸਮਾਂ ਹੋ ਗਿਆ, ਹੁਣ ਤਾਂ ਮਿਲਾਪ ਦੀ ਆਸ ਵੀ ਘੱਟ ਗਈ ਹੈ। ਦੁਨੀਆਂ ਦਾ ਸੰਬੰਧ ਵਿਛੋੜਾ ਦੁੱਖ ਨੂੰ ਜਨਮ ਦਿੰਦਾ ਹੈ, ਪਰ ਇੱਕ ਐਸਾ ਮਿਲਾਪ ਹੈ ਉਹ ਸੁੱਖ ਨੂੰ ਜਨਮ ਦਿੰਦਾ ਹੈ। ਫਿਰ ਕਦੇ ਦੁੱਖ ਆਉਂਦਾ ਹੀ ਹੋਈ ਨਹੀਂ ਹੈ, ਪਰ ਉਸ ਮਿਲਾਪ ਦੇ ਵਾਸਤੇ ਨਾ ਸਾਨੂੰ ਆਪਣੇ ਜੀਵਨ ਵਿੱਚ ਬਿਰਹਾ ਪੈਦਾ ਕਰਨਾ ਪੈਂਦਾ ਹੈ। ਅਗਰ ਤੂੰ ਮਿਲਾਪ ਦਾ ਸੁੱਖ ਚਾਹੁੰਦਾ ਹੈ ਤਾਂ ਵਿਛੋੜੇ ਨੂੰ ਪੈਦਾ ਕਰ, ਬਿਰਹੇ ਨੂੰ ਪੈਦਾ ਕਰ। ਇਸ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ, ਬਾਬਾ ਫਰੀਦ ਜੀ ਦੇ ਬਚਨ ਨੇ। ਫਰੀਦ ਜੀ ਕਹਿੰਦੇ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਜਿਸ ਤਨ ਵਿੱਚ ਬਿਰਹਾ ਹੀ ਨਹੀਂ ਪੈਦਾ ਹੋਇਆ, ਉਹ ਤਾਂ ਮਸਾਨ ਦੀ ਤਰ੍ਹਾਂ ਹੈ, ਸ਼ਮਸ਼ਾਨ ਭੂਮੀ ਦੀ ਤਰ੍ਹਾਂ ਹੈ, ਜਿੱਥੇ ਕੇਵਲ ਅਤੇ ਕੇਵਲ ਮੁਰਦੇ ਨੇ, ਉਹ ਜੀਵਨ ਮੁਰਦੇ ਦੀ ਤਰ੍ਹਾਂ ਹੈ। ਜਿਸ ਜੀਵਨ ਵਿੱਚ ਆਪਣੇ ਪਤੀ ਪੁਰਾ ਮਿਲਾਪ ਦਾ ਬਿਰਹਾ ਹੀ ਨਹੀਂ ਪੈਦਾ ਹੋਇਆ, ਜੇ ਸਿੱਖ ਦੇ ਜੀਵਨ ਵਿੱਚ ਗੁਰੂ ਨੂੰ ਮਿਲਦੀ ਤਾਂਘ ਹੀ ਨਹੀਂ ਪੈਦਾ ਹੋਈ, ਤੜਪੀ ਨਹੀਂ ਪੈਦਾ ਹੋਈ, ਤਾਂ ਕਾਹਦਾ ਸਿੱਖ ਹੈ। ਪਦਾਰਥਾਂ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਭੋਗਾਂ ਵਿੱਚ ਰਹਿ ਕੇ ਸਿੱਖ ਜੇ ਗੁਰੂ ਨੂੰ ਭੁੱਲਿਆ ਹੋਇਆ ਹੈ ਤਾਂ ਸਾਹਿਬ ਕਹਿੰਦੇ ਉਹ ਇੱਕ ਮਰਿਆ ਹੋਇਆ ਜੀਵਨ ਹੈ, ਉਹ ਇੱਕ ਮੁਰਦਾ ਜੀਵਨ ਹੈ, ਜਿਸ ਦੇ ਵਿੱਚ ਕੋਈ ਕਸ਼ਿਸ਼ ਨਹੀਂ ਹੈ ਆਪਣੇ ਪਿਆਰੇ ਨੂੰ ਮਿਲਣ ਦੀ। ਅਤੇ ਜਦੋਂ ਉਹ ਕਸ਼ਿਸ਼ ਪੈਦਾ ਹੋ ਜਾਂਦੀ ਹੈ, ਬਿਰਹਾ ਪੈਦਾ ਹੋ ਜਾਂਦਾ ਹੈ, ਉਸ ਸਮੇਂ ਉਸ ਪਿਆਰੇ ਦੇ ਮਿਲਾਪ ਦੀ ਤਾਂਘ ਜਿਹੜੀ ਪੈਦਾ ਹੋਈ ਹੈ ਨਾ, ਉਸ ਤਾਂਘ ਦੇ ਵਿੱਚੋਂ ਹੀ ਪਰਮਾਤਮਾ ਪੈਦਾ ਹੁੰਦਾ ਹੈ। ਅਤੇ ਜਦੋਂ ਪਰਮਾਤਮਾ ਪੈਦਾ ਹੋ ਜਾਏ ਫਿਰ ਸਿੱਖ ਦਾ ਅਤੇ ਗੁਰੂ ਦਾ ਮਿਲਾਪ ਹੋ ਜਾਂਦਾ, ਫਿਰ ਸਿੱਖ ਦੀ ਅਤੇ ਗੁਰੂ ਦੀ ਅਭੇਦਤਾ ਹੋ ਜਾਂਦੀ ਹੈ। ਜੇ ਗੁਰਦੇਵ ਪਾਤਸ਼ਾਹ ਨੇ ਕਿਹਾ ਨਾ ਕਿ ਉਹ ਪਤੀ ਅਤੇ ਪਤਨੀ ਦੀ ਅਭੇਦਤਾ ਹੋ ਜਾਂਦੀ ਹੈ, ਪਰ ਜਿਤਨਾ ਚਿਰ ਉਹ ਬਿਰਹਾ ਪੈਦਾ ਨਹੀਂ ਹੋਇਆ, ਜਿੰਨਾ ਚਿਰ ਮਨ ਵਿੱਚ ਹੰਕਾਰ ਹੈ, ਫਿਰ ਤਾਂ ਸਤਿਗੁਰੂ ਜੀ ਕਹਿੰਦੇ ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਪੀਤ ਕਰਾਰੀ ਹੈ। ਹਉਮੈ ਦੀ ਕਰਾਰੀ ਕੰਧ ਬਣੀ ਹੋਈ, ਕਰੜੀ ਕੰਧ ਬਣੀ ਹੋਈ ਹੈ, ਰਹਿੰਦੇ ਤਾਂ ਇੱਕ ਥਾਂ ਨੇ, ਇੱਕ ਘਰ ਵਿੱਚ ਨੇ, ਇੱਕ ਛੱਤ ਥੱਲੇ ਨੇ, ਪਰ ਮਿਲਾਪ ਨਹੀਂ ਹੈ, ਮਿਲਾਪ ਨਹੀਂ ਹੋਇਆ, ਕਿਉਂਕਿ ਹੰਕਾਰ ਨੇ ਨਜ਼ਦੀਕ ਨਹੀਂ ਆਉਣ ਦਿੱਤਾ ਹੈ। ਜਿੱਥੇ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੈ, ਕਰਤਾਰ ਨਹੀਂ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ, ਹਰ ਜੀਉ ਅਹੰਕਾਰ ਨਾ ਭਾਵੈ ਵੇਦ ਕੂਕ ਸੁਣਾਵੈ। ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਹੈ। ਅਗਰ ਕੋਈ ਆਪਣੇ ਗੁਣਾਂ ਦਾ ਹੰਕਾਰ ਕਰ ਲਵੇ, ਆਪਣੀ ਸੁੰਦਰਤਾ ਦਾ ਹੰਕਾਰ ਕਰ ਲਵੇ, ਆਪਣੇ ਧਨ ਦਾ ਹੰਕਾਰ ਕਰ ਲਵੇ, ਤੇ ਸੱਚ ਜਾਣਿਓ ਪਤੀ ਦਾ ਮਿਲਾਪ ਤਾਂ ਵੀ ਨਹੀਂ ਹੁੰਦਾ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਨੇ ਇੱਥੇ ਬਿਰਹਾ ਨੂੰ, ਵਿਛੋੜੇ ਨੂੰ ਦੁੱਖ ਦਾ ਰੂਪ ਦਿੱਤਾ ਹੈ। ਉਸ ਦੁੱਖ ਦੇ ਵਿੱਚ ਜਿਹੜੀ ਜੀਵ ਰੂਪੀ ਇਸਤਰੀ, ਜਗਿਆਸੂ ਰੂਪੀ, ਸਿੱਖ ਰੂਪੀ ਇਸਤਰੀ ਆਪਣੇ ਪਤੀ ਤੋਂ ਵਿਛੜੀ ਹੋਈ ਹੈ ਨਾ, ਉਹਦੀ ਹਾਲਾਤ ਦੇ, ਉਹਦੇ ਜੀਵਨ ਦੇ ਜੋ ਅਕਸ ਨੇ, ਉਸ ਨੂੰ ਕਥਨ ਕਰਦੇ ਨੇ, ਕਹਿੰਦੇ ਤਪ ਤਪ ਲੋਹੇ ਲੋਹੇ ਹੱਥ ਮਰੋ ਰਮ। कह रहे ने मैं सड़ सड़ के, मैं लुच लुच के, मैं दुखी हो के अपने हाथ मरोड़ों हथां नूं मरोड़दी हैं। हाथ मिलाउणा ये प्रसन्नता है, हाथ मरोड़ना ये दुख है। आप जी पढ़ते हो ना, हाथ मरोड़े तन कप्पे स्याह होवा सेत। जदों जीव नूं दुख आउंदा है ना, क्योंकि जम्मण ते मरण दा सारियां तो भयानक दुख है। वैसे तो ग्रंथां ने छे प्रकार दे मन्ने ने, सर्दी गर्मी भुख ते जन्म ते मरण, पर सारियां नूं जन्म दा ते मरण दा दुख भयानक है। ते जिस समय मनुख दी मौत हुंदी है ना, उहदे हथ मरोड़े जांदे ने, कुंड मुड़ जांदे ने, ते साहिब कहिंदे ने जगयासु दी हालत भी ऐसी होई है, क्योंकि अपने प्यारे तो विछड़ के वह जों ही नहीं सकती है। इसलिए कहिंदे हाथ मरोड़ो, हाथ मरोड़दी हाँ, दुखी हुंदी हाँ, सड़दी हाँ विछोड़े दे विच, और मैं लुच लुच के तड़प तड़प के।
बावल होए सो सहलो राव,
कहिंदे बावल होई मैं पागल होई, मैं शुदायन होई, आपा त्याग चुकी, आपे भाव की सोझी नहीं रही मेरे विच, क्यों ही सोई उस मालक नूं मैं लोरों चाहुंदी हाँ। उस मालक दे चाहुण विच, मालक दे मिलाप विच, मालक प्यारे नूं अपने विच अभेदता करन दे लई मैं शुदैन होई फिरदी हाँ।
तै सह मन मह किया रोस,
तै सह मन मह किया रोस, तै तिस सह मेरे मालिक ने, मेरे स्वामी ने, मेरे पति ने, मेरे प्रभु ने, मेरे स्वामी ने मन मह किया रोस, मन विच रोस कीता है, मन विच गुस्सा कीता है, मन विच तलखी है। मेरे मालिक ने अपने मन विच रोस कीता है, क्यों रोस कीता है।
मुझे अवगना सहना ही दोस,
ते मालिक दा रोस करना, मालिक दा गुस्से होना, मालिक दा तलखी विच आना, ये मेरे मालिक दी कोई गलती नहीं है। मुझ अवगुण, ये मेरे विच अवगुण ने, मेरे अवगुणा करके वो मेरा मालिक मेरे ते रुसिया, मेरे नाल गुस्से होया है। क्योंकि साहब कहिंदे ने चज अचार किछ बिद नहीं जानी, मेरे चज अचार जिहड़े ने ना, उस मालिक ने ये नहीं जाने। मालिक ने अपना सुभाव रखिया, पर जे मालिक, क्योंकि वह तो किसी नाल कदे बो रुसदा ही नहीं, कौड़ा बोलदा ही नहीं, कौड़ा बोल ना जाने, पूर्ण भगवान अवगण को ना चितार है, वह तो कौड़ा बोलना ही नहीं जानता, वो मेरे अवगुणा नूं नहीं चितारदा। पर कई बारी ना परिवार विच मिठा जा गुस्सा भी पैदा हो जाता है, रिश्तेदारी पत्नी पत्नी का संबंध है, मन मिटाओ हो जाता है। तो साहब कहिंदे ने ओ मालिक मन विच मन में किया रोस, उसने मन विच रोस कर लिया, गुस्सा कर लिया, क्यों मुझ अवगण, मैं अवगणा दी भरी होई हाँ, मैं गुनाहां दी भरी होई हाँ, मेरे विच अनेकां गुणा ने। क्योंकि मनुख दे विच कई दोष ने, चार इहदी रसना दे दोष ने, तीन इहदी चमड़ी दे दोष ने, तीन इहदे मन दे दोष ने, दस दोष ने, इहदे विच दस दोष ने, खुलासा नहीं हो सकना। उन्हां दोषां दे कारण, उन्हां अवगुणां दे कारण, आप जी ते कई वारी बचन पढ़ते हो ना, कई बार आनंद कार्ज के समय ਗੁਰੂ ਕੇ ਵਜ਼ੀਰ ਸਾਹਿਬ ਇਹ ਗੱਲ ਵੀ ਕਹਿੰਦੇ ਨੇ। ਪੁੱਛਿਆ ਕਿਸੇ ਬੱਚੀ ਨੇ, ਬਾਬਾ ਫਰੀਦ ਜੀ ਦੇ ਬਚਨ ਨੇ, ਪੁੱਛਿਆ ਕਿਸੇ ਬੱਚੀ ਨੇ, ਬਾਬਾ ਜੀ ਮੈਂ ਆਪਣੇ ਪਤੀ ਨੂੰ ਵਸ ਵਿੱਚ ਕਰਨਾ, ਮੈਂ ਆਪਣੇ ਪਤੀ ਨੂੰ ਵਸ ਵਿੱਚ ਕਰਨਾ, ਪਤੀ ਦੇ ਨਾਲ ਮੇਰੀ ਅਭੇਦਤਾ ਬਣੀ ਰਹੇ, ਪਿਆਰ ਬਣਿਆ ਰਹੇ। ਉਹ ਕਿਹੜੀ ਜੁਗਤੀ ਹੈ, ਉਹ ਕਿਹੜਾ ਢੰਗ ਤਰੀਕਾ ਹੈ? ਮੇਰੀਆਂ ਬੱਚੀਆਂ, ਮੇਰੀਆਂ ਧੀਆਂ ਭੈਣਾਂ ਬੈਠੀਆਂ ਨੇ, ਅਸੀਂ ਵੀ ਕਈ ਵਾਰੀ ਇਹਨਾਂ ਚੱਕਰਾਂ 'ਚ ਪੈ ਜਾਂਦੇ ਹਾਂ। ਫਿਰ ਸਾਧਾਂ ਦੇ ਡੇਰਿਆਂ 'ਤੇ ਜਾ ਕੇ ਉਹਨਾਂ ਤੋਂ ਧਾਗੇ ਤਵੀਤ ਲੈਂਦੇ ਹਾਂ, ਉਹਨਾਂ ਦੀਆਂ ਮੁੱਠੀਆਂ ਚਾਪੀਆਂ ਕਰਦੀਆਂ ਧੀਆਂ ਉਹਨਾਂ ਦੇ ਡੇਰਿਆਂ 'ਤੇ ਜਾ ਕੇ ਝਾੜੂ ਫੇਰਦੀਆਂ ਨੇ। ਗੁਰੂ ਘਰ ਵਿੱਚ ਕਦੇ ਭਾਵੇਂ ਮੱਥਾ ਵੀ ਨਾ ਟੇਕਿਆ ਹੋਵੇ, ਆਪਣੇ ਘਰ ਦੀ ਸਫਾਈ ਬੇਨਾ ਬੇਸ਼ੱਕ ਨਾ ਕਰਨ, ਡੇਰੇ 'ਤੇ ਧਾੜੂ ਝਾੜੂ ਜ਼ਰੂਰ ਫੇਰਨਾ ਕਿ ਬਾਬਾ ਜੀ ਮੈਨੂੰ ਕੋਈ ਮੰਤਰ ਦੇ ਦਿਓ, ਮੈਨੂੰ ਕੋਈ ਧਾਗਾ ਤਵੀਤ ਦੇ ਦਿਓ, ਮੇਰੀ ਘਰ ਵਿੱਚ ਲੜਾਈ ਰਹਿੰਦੀ ਹੈ। ਬੱਚੀ ਨੇ ਪੁੱਛਿਆ ਬਾਬਾ ਜੀ ਕੀ ਕਰਾਂ? ਸਤਿਗੁਰਾਂ ਦੇ ਬਚਨ ਅੰਕਤ ਨੇ, ਕਾਵਣ ਸੋ ਅੱਖਰ ਕਾਵਣ ਗੁਣ, ਕਾਵਣ ਸੋ ਮਣੀਆਂ ਮੰਤ, ਕਾਵਣ ਸੋਵੇ ਸੋ ਹੰਕਾਰੀ, ਜਿੱਤ ਵਸਿਆ ਵੇ ਕੰਤ। ਮੈਂ ਕਿਹੜਾ ਵੇਸ ਕਰਾਂ, ਮੈਂ ਕਿਹੜਾ ਮੰਤਰ ਜਪਾਂ, ਮੈਂ ਕਿਹੜਾ ਧਾਗਾ ਤਵੀਤ ਲਵਾਂ, ਜਿੱਤ ਵਸਿਆ ਵੇ ਕੰਤ, ਜਿਸ ਕਰਕੇ ਮੇਰਾ ਕੰਤ, ਮੇਰਾ ਪਤੀ ਪ੍ਰਭੂ ਮੇਰੇ ਵਸ ਵਿੱਚ ਆ ਜਾਏ। ਜਦੋਂ ਬਾਬਾ ਫਰੀਦ ਜੀ ਨੇ ਕੋਈ ਧਾਗਾ ਨਹੀਂ ਕਰਕੇ ਦਿੱਤਾ, ਕੋਈ ਬੋਤਲ ਵਿੱਚ ਪਾਣੀ ਪਾ ਕੇ ਫੂਕਾ ਮਾਰ ਕੇ ਨਹੀਂ ਦਿੱਤਾ, ਕੋਈ ਪੇੜਾ ਬਣਾ ਕੇ ਮੰਸਣਾ ਕਰਕੇ ਨਹੀਂ ਦੇ ਦਿੱਤਾ। ਅੱਜ ਮੱਕੇ ਵਿੱਚੋਂ ਕਫਰ ਉੱਠਣਾ, ਕੁਫਰ ਉੱਠਣੇ ਸ਼ੁਰੂ ਹੋ ਗਏ ਨੇ। ਜਿੰਨੇ ਗੁਰੂ ਕੇ ਵਜ਼ੀਰਾਂ ਨੇ, ਗ੍ਰੰਥੀ ਸਿੰਘਾਂ ਨੇ, ਪ੍ਰਚਾਰਕਾਂ ਨੇ, ਰਾਗੀਆਂ ਢਾਡੀਆਂ ਨੇ, ਗੁਰਮਤਿ ਦੀ ਗੱਲ ਕਰਨੀ ਸੀ, ਅੱਜ ਉਹੀ ਧਾਗੇ ਤਵੀਤ ਦੇਣੇ ਸ਼ੁਰੂ ਕਰ ਦਿੱਤੇ। ਮਾਇਆ ਚਾਹੀਦੀ ਹੈ, ਮਾਇਆ ਬਟੋਰਨ ਵਾਸਤੇ, ਅਤੇ ਖਾਸ ਕਰਕੇ ਵਿਦੇਸ਼ਾਂ ਵਿੱਚ ਜਾ ਕੇ। ਇੱਕ ਨੂੰ ਕੋਈ ਸ਼ਬਦ ਪੜ੍ਹ ਕੇ ਦੱਸ ਦਿੱਤਾ, $10 ਲੈ ਲਏ, ਪਾਉਂਡ ਲੈ ਲਏ, ਵਧੀਆ ਗੱਲ ਹੈ। ਹੁਣ ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਕਹਿੰਦੇ ਬੇਟਾ ਆਪਣੇ ਪਤੀ ਨੂੰ ਵਸ ਕਰਨਾ ਵਿੱਚ ਕਰਨਾ ਚਾਹੁੰਦੀ। ਹਾਂ ਬਾਬਾ ਜੀ। ਅਤੇ ਬਾਬਾ ਫਰੀਦ ਜੀ ਕਹਿੰਦੇ ਬੇਟਾ ਫਿਰ ਓਂ ਕਰ, ਨਿਮਣ ਸੋ ਅੱਖਰ ਖਾਵਣ ਗੁਣ, ਜਿਹ ਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸਿਆ ਵੀ ਕੰਤ। ਇਹ ਵੇਸ ਕਰ ਲੈ, ਨਿਮਣ ਸੋ ਅੱਖਰ ਖਾਵਣ ਗੁਣ, ਜਿਹ ਬਾ ਮਣੀਆਂ ਮੰਤ, ਨਿਉਂ ਕੇ ਚੱਲਣਾ, ਮਿੱਠਾ ਬੋਲੇ ਨਿਮ ਚੱਲੇ, ਹੱਥੋਂ ਦੇ ਕੇ ਭਲਾ ਮਨਾਏ। ਨਿਮਣ ਸੋ ਅੱਖਰ, ਨਿਮਰਤਾ ਵਿੱਚ ਰਹਿਣਾ, ਅਤੇ ਕੋਈ ਐਸੀ ਗੱਲ ਹੋ ਜਾਵੇ ਤਾਂ ਖਿਮਾ ਧਾਰਨ ਕਰਨੀ। ਜਿਹ ਬਾ ਮਣੀਆਂ ਮੰਤ, ਰਸਨਾ ਤੋਂ ਮਿੱਠੇ ਸ਼ਬਦ ਬੋਲਣੇ, ਇਹ ਸਾਰਿਆਂ ਤੋਂ ਸ਼੍ਰੋਮਣੀ ਮੰਤਰ ਹੈ। ਰਸਨਾ ਤੋਂ ਮਿੱਠਾ ਬੋਲ ਕੇ ਵੈਰੀ ਨੂੰ ਮਿੱਤਰ ਬਣਾ ਸਕਦੇ ਹੋ, ਰਸਨਾ ਤੋਂ ਕੌੜਾ ਬੋਲ ਕੇ ਮਿੱਤਰ ਨੂੰ ਵੈਰੀ ਬਣਾ ਸਕਦੇ ਹੋ। ਇਹ ਰਸਨਾ ਹੀ ਹੈ ਜਿਹੜੀ ਬਾਦਸ਼ਾਹ ਨੂੰ ਕੰਗਾਲ ਵੀ ਕਰ ਸਕਦੀ ਹੈ ਅਤੇ ਕੰਗਾਲ ਨੂੰ ਬਾਦਸ਼ਾਹ ਵੀ ਬਣਾ ਸਕਦੀ ਹੈ। ਅਗਰ ਸਾਡੇ ਵਿੱਚ ਜਿਹਬਾ ਮਣੀਆਂ ਮੰਤ ਆ ਜਾਏ ਨਾ, ਅਤੇ ਘਰਾਂ ਦੇ ਜਿਤਨੇ ਵੀ ਸਾਰੇ ਝਗੜੇ ਝੇੜੇ ਨੇ, ਨੌਂ ਸੱਸ ਦਾ ਝਗੜਾ ਹੈ, ਪਤੀ ਪਤਨੀ ਦਾ ਝਗੜਾ ਹੈ, ਪੁੱਤਰ ਪਤੀ ਦਾ, ਪੁੱਤਰ ਪਿਤਾ ਦਾ ਝਗੜਾ ਹੈ, ਉਹ ਸਾਰੇ ਖਤਮ ਹੋ ਜਾਣਗੇ। ਇਸੇ ਲਈ ਨਾ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਨਿਰੰਕਾਰੀ ਤੀਸਰੀ ਜੋਤ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਜਨ ਬਚਨ ਕਹੇ ਸਨ, ਸਤਿਗੁਰਾਂ ਦੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਮਨਸਾ ਦੇਵੀ ਜੀ, ਅਤੇ ਪਾਤਸ਼ਾਹ ਕਹਿਣ ਲੱਗੇ, ਮਨਸਾ ਦੇਵੀ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚ ਤਲਖੀ ਪਰੇ ਸ਼ਬਦ ਨਹੀਂ ਸੌਂਦੇ। ਗੱਲ ਖਿਆਲ ਵਿੱਚ ਰੱਖਣ ਵਾਲੀ ਹੈ, ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚ ਤਲਖੀ ਭਰੇ ਸ਼ਬਦ ਨਹੀਂ ਸੌਂਦੇ। ਕੌੜੇ ਸ਼ਬਦ, ਫਿੱਕੇ ਸ਼ਬਦ, ਮਨ ਨੂੰ ਦੂਰ ਕਰਨ ਵਾਲੇ ਸ਼ਬਦ, ਇਹ ਗੁਰੂ ਨਾਨਕ ਦੇ ਸਿੱਖਾਂ ਦੇ ਘਰਾਂ ਵਿੱਚ ਸ਼ੋਭਾ ਨਹੀਂ ਦਿੰਦੇ। ਇਹ ਤਾਂ ਹੀ ਹੋਵੇਗਾ ਜੇ ਗੁਰੂ ਨਾਨਕ ਦੇ ਸਿੱਖ ਦੇ ਘਰ ਵਿੱਚ ਬਾਣੀ ਪੜ੍ਹੀ ਜਾਂਦੀ ਹੋਵੇਗੀ। ਅੰਮ੍ਰਿਤ ਵੇਲੇ ਨਿਤਨੇਮ ਹੋਵੇਗਾ, ਸ਼ਾਮਾਂ ਨੂੰ ਨਿਤਨੇਮ ਹੋਵੇਗਾ। ਅਤੇ ਜਿੱਥੇ ਨਿਤਨੇਮ ਨਹੀਂ, ਜਿੱਥੇ ਨਸ਼ੇ ਨੇ, ਉੱਥੇ ਘਰ ਨਰਕ ਬਣ ਜਾਂਦੇ ਨੇ। ਖੈਰ ਮੈਂ ਸਮਾਂ ਇਸ ਪਾਸੇ ਨਾ ਜਾਵੇ, ਬੇਨਤੀ ਕਰਿਆ ਸੀ ਅਤੇ ਸਾਹਿਬ ਕਹਿੰਦੇ ਨੇ ਮੁਝ ਅਵਗਣ, ਇਹ ਜੀਵ ਰੂਪੀ ਇਸਤਰੀ ਗੁਰੂ ਕੇ ਸੇਵਕ ਕਹਿ ਰਹੇ ਨੇ ਪਾਤਸ਼ਾਹ ਇਹ ਮੇਰੇ ਵਿੱਚ ਅਵਗਣ ਨੇ, ਸਹਿ ਨਾਹੀਂ ਦੋਸ਼, ਮੇਰੇ ਮਾਲਕ ਦਾ ਇਸ ਵਿੱਚ ਕੋਈ ਦੋਸ਼ ਨਹੀਂ ਹੈ।
ਤੈ ਸਾਹਿਬ ਕੀ ਮੈਂ ਸਾਰ ਨਾ ਜਾਣੇ,
ਭਈ ਕੀ ਅਵਗਣ ਨੇ ਤੇਰੇ ਵਿੱਚ? ਅਤੇ ਸਾਹਿਬ ਕਹਿੰਦੇ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ। ਉਸ ਮੈਂ ਆਪਣੇ ਮਾਲਕ ਦੀ, ਪਤੀ ਦੀ, ਪਰਮੇਸ਼ਰ ਦੀ ਸਾਰ ਹੀ ਨਹੀਂ ਜਾਣੀ ਹੈ। ਇਹ ਸਮਝਿਆ ਹੀ ਨਹੀਂ ਕਿ ਮੇਰਾ ਪਤੀ, ਮੇਰਾ ਪਰਮੇਸ਼ਰ ਕਿਤਨਾ ਮਹਾਨ ਹੈ, ਉਹਦੇ ਵਿੱਚ ਕਿਤਨੀਆਂ ਬਖਸ਼ਿਸ਼ਾਂ ਨੇ, ਉਹ ਕਿਤਨੀ ਰਹਿਮਤ ਕਰਨ ਵਾਲਾ ਹੈ। ਕੰਤ ਪਕਰ ਹਮ ਕੀਨੀ ਰਾਨੀ, ਉਸ ਮਾਲਕ ਨੇ ਮੈਨੂੰ ਪਟਰਾਣੀ ਬਣਾ ਲਿਆ, ਪਰ ਮੈਂ ਉਹਨੂੰ ਸਮਝਿਆ ਹੀ ਨਹੀਂ, ਮੈਂ ਉਸ ਨੂੰ ਜਾਣਿਆ ਨਹੀਂ।
ਜੋ ਬਨਾ ਖੋਏ ਪਾਸ਼ਾ ਪਸ਼ੂ ਤਾਲੇ,
ਅਤੇ ਜਦੋਂ ਜਵਾਨੀ ਚਲੀ ਗਈ, ਜੋਬਨ ਅਵਸਥਾ ਚਲੀ ਗਈ, ਫਿਰ ਪਾਛੇ ਪਛਤਾਨੀ, ਬਾਅਦ ਵਿੱਚ ਪਸ਼ਚਾਤਾਪ ਕੀਤਾ। ਗ੍ਰੰਥਾਂ ਦੇ ਬੜੇ ਪਿਆਰੇ ਸ਼ਬਦ ਨੇ, ਉਹ ਕਹਿੰਦੇ ਨੇ ਭਵਜਲ ਤਰਨ ਕੋ ਤਰਨ ਅਵਸਥਾ ਆਹੇ। ਇਹ ਜੋ ਸੰਸਾਰ ਸਮੁੰਦਰ ਹੈ ਨਾ, ਇਹਨੂੰ ਤਰਨ ਦੇ ਵਾਸਤੇ ਤਰਨ ਜਵਾਨੀ ਦੀ ਅਵਸਥਾ ਹੈ। ਸੰਸਾਰ ਸਮੁੰਦਰ ਤੋਂ ਤਰਨ ਦੇ ਵਾਸਤੇ ਇਹ ਜਵਾਨੀ ਦੀ ਅਵਸਥਾ ਹੈ। ਅਤੇ ਜਦੋਂ ਮਨੁੱਖ ਦੇ ਉੱਤੇ ਜਵਾਨੀ ਹੋਵੇ, ਉਹ ਨੀਂਦਰਾ ਵੀ ਕੱਟ ਸਕਦਾ ਹੈ, ਉਹ ਹੱਡ ਭੰਨ ਕੇ ਸੇਵਾ ਵੀ ਕਰ ਸਕਦਾ ਹੈ, ਘੰਟਿਆਂ ਬੱਧੀ ਬਾਣੀ ਪੜ੍ਹ ਸਕਦਾ, ਨਿਤਨੇਮ ਕਰ ਸਕਦਾ, ਸਿਮਰਨ ਕਰ ਸਕਦਾ ਹੈ। ਅਤੇ ਜੇ ਸਰੀਰ ਵਿੱਚ ਬਾਲੀ ਨਾ ਰਿਹਾ, ਚਲ ਨਾ ਰਹੇ ਕਰ ਢਰਕ ਪਰੇ ਹੈ ਮੁੱਖੋ ਨਾ ਨਿਕਸੇ ਬਾਤਾ, ਫਿਰ ਕੀ ਕਰੇਗਾ? ਰਸਨਾ ਵਿੱਚੋਂ ਸ਼ਬਦ ਵੀ ਸ਼ੁੱਧ ਨਹੀਂ ਨਿਕਲਦੇ। ਕਹਿੰਦੇ ਨੇ ਪਾਤਸ਼ਾਹ ਜੀ, ਜਿਹਵਾ ਬਚਨ ਸ਼ੁੱਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੇ। ਕਈ ਵਾਰੀ ਕਹਿ ਦਿੰਦੇ ਅਜੇ ਤਾਂ ਕੰਮ ਕਾਰ ਦਾ ਟਾਈਮ ਹੈ, ਬਜ਼ੁਰਗੀ ਵਿੱਚ ਦੇਖੀ ਜਾਏਗੀ। ਅਤੇ ਸਾਹਿਬ ਕਹਿੰਦੇ ਉਹ ਭਲਿਆ ਜਦੋਂ ਤੇਰੀ ਰਸਨਾ ਤੋਂ ਬਚਨ ਵੀ ਸ਼ੁੱਧ ਨਾ ਬੋਲੇ ਜਾ ਸਕੇ, ਉਦੋਂ ਧਰਮ ਦੀ ਆਸ ਕਰਦਾ, ਉਦੋਂ ਧਰਮ ਨਹੀਂ ਕਮਾਇਆ ਜਾ ਸਕੇਗਾ। ਇਸ ਕਰਕੇ ਇਹ ਜੁਬਾ ਅਵਸਥਾ ਹੈ। ਜੀਵ ਰੂਪੀ ਇਸਤਰੀ ਆਪਣੀ ਜਵਾਨੀ ਵਿੱਚ ਪਤੀ ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਕਰ ਸਕਦੀ ਹੈ, ਅਤੇ ਜਦੋਂ ਜਵਾਨੀ ਢਲ ਜਾਏ, ਜੋਬਨ ਅਵਸਥਾ ਨਿਕਲ ਜਾਏ, ਫਿਰ ਪਾਛੇ ਪਛਤਾਨੀ, ਫਿਰ ਤੇ ਪਸ਼ਚਾਤਾਪ ਹੀ ਰਹਿ ਜਾਂਦਾ ਹੈ।
ਕਾਲੇ ਕੋਇਲਾ ਤੂੰ ਕਿਤ ਗੁਣ ਕਾਲੇ,
ਸਾਹਿਬ ਕਹਿੰਦੇ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਹੇ ਕਾਲੀ ਕੋਇਲ ਤੇਰੀ ਪ੍ਰਵਾਸ ਬਹੁਤ ਹੈ, ਤੇਰੀ ਆਵਾਜ਼ ਬਹੁਤ ਹੈ, ਆਵਾਜ਼ ਬਹੁਤ ਮਿੱਠੀ ਹੁੰਦੀ ਕੋਇਲ ਦੀ, ਉਡਾਰੀ ਵੀ ਕਾਫੀ ਹੁੰਦੀ ਤੇਰੇ ਵਿੱਚ, ਬਾਕੀ ਤੇ ਸਾਰੇ ਗੁਣ ਨੇ, ਪਰ ਤੂੰ ਕਾਲੀ ਕਿਉਂ ਹੈ? ਇਹ ਬਹੁਤ ਵੱਡਾ ਔਗਣ ਹੈ, ਬਹੁਤ ਵੱਡਾ ਦੋਸ਼ ਹੈ ਕਿ ਤੂੰ ਕਾਲੀ ਹੈ। ਕਿਤ ਗੁਣ ਕਾਲੀ, ਕਿਸ ਗੁਣ ਕਰਕੇ, ਕਿਸ ਔਗਣ ਕਰਕੇ ਤੂੰ ਕਾਲੀ ਹੈ?
ਆਪਣੇ ਪ੍ਰੀਤਮ ਕੇ ਹਉ ਬਿਰਹਾ ਜਾਲੇ,
ਕਹਿਣ ਲੱਗੀ ਤੈਨੂੰ ਭੁਲੇਖਾ ਹੈ, ਮੈਂ ਕਾਲੀ ਨਹੀਂ ਹਾਂ, ਜਿੱਥੇ ਮੇਰੀ ਆਵਾਜ਼ ਹੈ, ਜਿੱਥੇ ਮੇਰੀ ਪਰਵਾਜ਼ ਹੈ, ਉੱਥੇ ਮੇਰਾ ਸਰੂਪ ਵੀ ਬਹੁਤ ਸੁੰਦਰ ਹੈ। ਇਹ ਜਿਹੜਾ ਤੈਨੂੰ ਮੇਰਾ ਕਾਲਾ ਰੰਗ ਦਿਸ ਰਿਹਾ ਹੈ ਨਾ, ਜਿਹੜਾ ਤੂੰ ਮੈਨੂੰ ਔਗਣ ਵਿੱਚ ਦਿਸ ਰਿਹਾ ਮੇਰਾ ਔਗਣ ਤੈਨੂੰ, ਇਹ ਦਰਅਸਲ ਮੇਰਾ ਰੰਗ ਕਾਲਾ ਨਹੀਂ ਹੈ, ਫਿਰ ਕਾਲੀ ਕਿਉਂ ਦਿਸ ਰਹੀ ਹੈ? ਕਹਿੰਦੀ ਮੈਂ ਆਪਣੇ ਪ੍ਰੀਤਮ ਕਹਿਹੋਂ ਬਿਰਹੈ ਜਾਲੀ, ਆਪਣੇ ਪਿਆਰੇ ਦੇ ਵਿਛੋੜੇ ਵਿੱਚ ਮੈਂ ਜਲ ਗਈ ਹਾਂ, ਮੈਂ ਸੜ ਗਈ ਹਾਂ। ਉਸ ਪਿਆਰੇ ਦੇ ਵਿਛੋੜੇ ਦਾ ਜਿਹੜਾ ਦੁੱਖ ਹੈ ਨਾ, ਉਹਦੇ ਕਰਕੇ ਮੇਰਾ ਤਨ ਕਾਲਾ ਹੋ ਗਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਨਾ ਬੜੀਆਂ ਪਿਆਰੀਆਂ ਪੰਕਤੀਆਂ ਕਹੀਆਂ ਨੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਉਹਦੇ ਵਿੱਚ ਇੱਕ ਪੰਕਤੀ ਹੈ, ਬਿਰਹੈ ਅਗਨ ਸੁਆਨੀ ਵਾਸ ਕਾਲਾ ਹੋਏ, ਬਿਰਹੈ ਅਗਨ ਸੁਆਨ, ਜਿਹੜੀ ਸੁਆਣੀ ਹੈ, ਜੀਵ ਰੂਪੀ ਇਸਤਰੀ ਸੁਆਣੀ ਹੈ, ਉਹ ਵਿਛੋੜੇ ਦੀ ਅਗਨੀ ਕਰਕੇ ਕਾਲੀ ਹੋਈ ਹੈ। ਰੋਦਨ ਕਰਤ ਲਿਖੇ ਆਤਮ ਅਵੇਸ ਤੇ, ਉਹ ਰੋਂਦੀ ਹੋਈ ਆਪਣੇ ਮਾਲਕ ਦੇ ਵਿਛੋੜੇ ਵਿੱਚ, ਉਹ ਵਿਛੋੜੇ ਦਾ ਦੁੱਖ ਲਿਖ ਰਹੀ ਹੈ। ਅਤੇ ਕੋਇਲ ਕਹਿੰਦੀ ਮੈਂ ਕਾਲੀ ਨਹੀਂ ਹਾਂ, ਮੈਂ ਆਪਣੇ ਮਾਲਕ ਦੇ ਵਿਛੋੜੇ ਦੇ ਦੁੱਖ ਕਰਕੇ ਮੇਰਾ ਜਿਹੜਾ ਤਨ ਹੈ ਨਾ, ਉਹ ਕਾਲਾ ਹੋ ਗਿਆ।
ਬਿਰਹੈ ਬਹੁਨਾ ਕਤਹਿ ਸੁਖ ਪਾਏ,
ਕਿਉਂਕਿ ਪਿਆਰੇ ਤੋਂ ਬਿਨਾਂ ਕਿਵੇਂ ਸੁੱਖ ਪ੍ਰਾਪਤ ਹੋ ਸਕਦੇ ਨੇ। ਪਤੀ ਵਰਤ ਇਸਤਰੀ ਹੈ, ਪਤੀ ਦਾ ਮਿਲਾਪ ਨਹੀਂ, ਪਤੀ ਦਾ ਵਿਛੋੜਾ ਹੈ, ਪਤੀ ਪ੍ਰਦੇਸ਼ ਵਿੱਚ ਹੈ, ਉਹਨੂੰ ਕਿਵੇਂ ਸੁੱਖ ਪ੍ਰਾਪਤ ਹੋ ਜਾਂਦੇ ਹੋ ਸਕਦੇ ਨੇ। ਆਪ ਜੀ ਪੰਚਮ ਪਿਤਾ ਜੀ ਦੇ ਬਚਨ ਪੜ੍ਹਦੇ ਹੋ ਨਾ, ਅਤੇ ਸਾਹਿਬ ਕਹਿੰਦੇ ਨੇ ਸੁਭਰ ਕੱਪੜ ਭੋਗ ਪਿਰੀ ਵਹੂਣੀ ਤੱਤੀਆਂ। ਪਿਆਰੇ ਤੋਂ ਬਿਨਾਂ ਨਾ ਇਹ ਸੁੰਦਰ ਵਸਤਰ, ਅਨੇਕ ਪ੍ਰਕਾਰ ਦੇ ਭੋਗ ਪਦਾਰਥ, ਇਹ ਸਾਰੇ ਦੁੱਖ ਰੂਪ ਨੇ, ਅੱਗ ਵਰਗੇ ਲੱਗਦੇ ਨੇ। ਇਹ ਮੇਰੇ ਤਨ ਨੂੰ ਜਾਲਦੇ ਨੇ, ਕਿਉਂਕਿ ਮੇਰੇ ਤਨ ਵਿੱਚ ਵਿਛੋੜਾ ਹੈ, ਮੇਰੇ ਮਾਲਕ ਦਾ, ਮੇਰੇ ਪ੍ਰਭੂ ਦਾ ਵਿਛੋੜਾ ਹੈ। ਇਸ ਕਰਕੇ ਪਿਰਹਿ ਬਿਹੂਨ, ਪਿਆਰੇ ਪਤੀ ਤੋਂ ਬਿਨਾਂ ਕਤੈ ਸੁੱਖ ਪਾਏ, ਕਿਵੇਂ ਸੁੱਖ ਪਾਵਾਂਗੇ, ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਜੇ ਸਾਰੇ ਸੁੱਖ ਚਾਹੁੰਦਾ ਹੈ ਨਾ, ਤੇ ਸੁੱਖਾਂ ਦਾ ਦਾਤਾ ਸਤਿਗੁਰੂ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈ ਹੈ। ਉਹ ਸਾਰੇ ਸੁੱਖਾਂ ਦਾ ਮਾਲਕ ਹੈ, ਉਸ ਮਾਲਕ ਦੀ ਸ਼ਰਨ ਪ੍ਰਾਪਤ ਕਰ, ਜਿਵੇਂ ਆਪ ਜੀ ਗੁਰੂ ਦੀ ਸ਼ਰਨ ਵਿੱਚ ਆਏ ਹੋ।
ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
ਹਾਂ, ਉਹ ਮਾਲਕ ਜਿਹੜਾ ਹੈ ਨਾ, ਉਹ ਬਹੁਤ ਬਖਸ਼ਿੰਦ ਹੈ। ਉਹਨੇ ਮੇਰੇ ਔਗਣ ਨਹੀਂ ਦੇਖਣੇ, ਉਹਨੇ ਮੇਰਾ ਚੱਜ ਆਚਾਰ ਨਹੀਂ ਦੇਖਣਾ, ਉਹਨੇ ਮੇਰੀ ਕੁਰੂਪਤਾ ਨਹੀਂ ਦੇਖਣੀ। ਉਹਦਾ ਤਾਂ ਸੁਭਾਅ ਹੀ ਹੈ, ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਮਾਲਕ ਦਾ ਬਿਰਧ ਹੈ। ਅਤੇ ਉਸ ਮਾਲਕ ਦਾ ਬਿਰਧ ਹੈ ਨਾ, ਜਾਂ ਹੋਏ ਕਿਰਪਾਲ, ਜਾਓ ਮੇਰਾ ਮਾਲਕ, ਮੇਰਾ ਸੁਆਮੀ ਸਤਿਗੁਰੂ ਪਤੀ ਕਿਰਪਾਲੂ ਹੋ ਗਿਆ, ਕਿਰਪਾ ਦੇ ਘਰ ਵਿੱਚ ਆ ਗਿਆ, ਤਾਂ ਪ੍ਰਭੂ ਮਿਲਾਏ, ਤਾਂ ਪ੍ਰਭੂ ਦੇ ਨਾਲ ਮਿਲਾਪ ਕਰਵਾ ਦੇਵੇਗਾ, ਮੇਰੇ ਮਾਲਕ ਦੀ ਅਭੇਦਤਾ ਮਿਲ ਜਾਏਗੀ।
ਵੇਦਨਾ ਖੋਹੇ ਮੁੰਦ ਇਕੱਲੇ,
ਕਹਿੰਦੇ ਅਵਸਥਾ ਕੈਸੀ, ਹਾਲਤ ਕੈਸੀ ਹੈ ਇਸ ਜੀਵ ਰੂਪੀ ਇਸਤਰੀ ਦੀ, ਅਤੇ ਕਹਿੰਦੇ ਵਿਦਨ ਖੋਹੀ ਮੁੰਦ ਇਕੱਲੀ। ਇਹ ਮੁੰਦ ਜੀਵ ਰੂਪੀ ਇਸਤਰੀ ਇਕੱਲੀ ਹੈ, ਅਤੇ ਕਹਿੰਦੇ ਵਿਦਨ ਖੂਹੀ, ਐਸੀ ਖੂਹੀ ਜਿਹੜੀ ਉਜਾੜ ਵਿੱਚ ਹੋਵੇ, ਜਿਹੜੀ ਸੁੰਨਸਾਨ ਵਿੱਚ ਹੋਵੇ, ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ, ਉਸ ਉਜਾੜ ਰੂਪੀ ਉਜਾੜ ਖੂਹੀ ਵਿੱਚ ਇਹ ਵਿਚਾਰੀ ਇਕੱਲੀ ਜੀਵ ਰੂਪੀ ਇਸਤਰੀ ਡਿੱਗ ਪਈ। ਕਈ ਵਾਰੀ ਆਪ ਜੀ ਨੇ ਦੇਖਿਆ ਹੋਵੇ ਸ਼ਾਇਦ, ਬਹੁਤ ਸਾਰੇ ਕਈ ਪੁਰਾਣੇ ਖੂਹ ਹੁੰਦੇ ਨੇ, ਅਤੇ ਉਹਨਾਂ ਖੂਹਾਂ ਦੇ ਉੱਤੇ ਕੋਈ ਉਹਨਾਂ ਦਾ ਬੰਨਾ ਚੰਨਾ ਨਹੀਂ ਹੁੰਦਾ, ਸੁੱਤ ਤੁਰਿਆ ਜਾਂਦਾ, ਸੁੱਤੇ ਹੀ ਮਨੁੱਖ ਡਿੱਗ ਪੈਂਦਾ। ਭਾਈ ਮੰਝ ਵੀ ਡਿੱਗ ਪਏ ਸੀ, ਇਹ ਤੁਹਾਡੇ ਲਾਗੇ ਗੁਰਦੁਆਰਾ ਭਾਈ ਮੰਝ ਸਾਹਿਬ, ਪਰ ਮਾਲਕ ਮਗਰ ਹੈ ਨਾ, ਅਤੇ ਮਾਲਕ ਇਸੇ ਜਗ੍ਹਾ 'ਤੇ ਬੈਠੇ ਪੰਚਮ ਪਿਤਾ ਜੀ, ਇੱਥੋਂ ਦੌੜ ਕੇ ਗਏ, ਸਿੱਖਾਂ ਨੂੰ ਨਾਲ ਲੈ ਕੇ ਭਾਈ ਮੰਝ ਨੂੰ ਖੂਹ ਵਿੱਚ ਕੱਢਿਆ। ਪਰ ਤਾਂ ਹੀ ਕੱਢਿਆ ਨਾ ਜੇ ਗੁਰੂ ਦੇ ਨਾਲ ਜੁੜ ਗਏ ਸਨ। ਸਮਾਂ ਸਮਾਪਤ ਹੋ ਰਿਹਾ ਹੈ, ਇਸ ਲਈ ਕਹਿੰਦੇ ਮੁੰਦਨ ਖੂਹੀ ਮੁੰਦ ਵਿਦਨ ਖੂਹੀ ਮੁੰਦ ਅਕੇਲੀ। ਇਹ ਜੀਵ ਰੂਪੀ ਇਸਤਰੀ ਉਸਾ ਉਜਾੜ ਸੁਨਸਾਨ ਖੂਹੀ ਵਿੱਚ ਡਿੱਗੀ ਹੈ।
ਨਾ ਕੋ ਸਾਥੀ ਨਾ ਕੋ ਬੇਲੀ,
ਨਾ ਉਹਦਾ ਕੋਈ ਸਾਥੀ ਹੈ ਨਾ ਮਦਦਗਾਰ ਹੈ।
ਕਰ ਕਿਰਪਾ ਪ੍ਰਭ ਸਾਧ ਸੰਗ ਮਿਲੇ,
ਪਰ ਸਤਿਗੁਰੂ ਨੇ ਕਿਰਪਾ ਕਰਕੇ ਇਹ ਜਿਹੜੀ ਸਾਧ ਸੰਗਤ ਪ੍ਰਾਪਤ ਹੋਈ ਹੈ, ਕਿਰਪਾ ਕਰਕੇ ਸਾਧ ਸੰਗਤ ਦੇ ਨਾਲ ਮਿਲਾਪ ਕਰਵਾ ਦਿੱਤਾ ਹੈ।
ਜਾ ਫਿਰ ਦੇਖਾ ਤਾਂ ਮੇਰਾ ਅੱਲਾਹ ਬੇਲੀ,
ਫਿਰ ਮੈਂ ਜਦੋਂ ਦੇਖਦਾ ਹਾਂ ਤੇ ਮੇਰਾ ਅੱਲਾਹ ਬੇਲੀ, ਅੱਲਾਹ ਜੋ ਮਾਲਕ ਹੈ, ਪ੍ਰਭੂ ਹੈ, ਪਰਵਤਗਾਰ ਹੈ, ਉਹ ਮੇਰਾ ਮਦਦਗਾਰ ਬਣ ਗਿਆ ਹੈ।
ਵਾਟ ਹਮਾਰੀ ਖਰੀ ਉਡੀਲੀ,
ਮੇਰੀ ਜਿਹੜੀ ਵਾਟ ਰਸਤਾ ਹੈ ਨਾ, ਉਹ ਬਹੁਤ ਖਰੀ ਉਡੀਣੀ, ਬੜੀ ਭਿਆਨਕ ਹੈ।
ਖੱਲਿਆ ਤਿੱਖੀ ਬਹੁਤ ਪਾਏੜੀ,
ਉਹਦੇ ਖੰਡੇ ਦੀ ਧਾਰ ਤੋਂ ਵੀ ਤਿੱਖੀ ਹੈ, ਬਹੁਤ ਪਤਲੀ ਹੈ, ਵਾਲ ਦੇ ਸਮਾਨ ਹੈ।
ਉਸੇ ਉੱਪਰ ਹੈ ਮਾਰਗ ਮੇਰਾ,
ਤੇ ਉਸ ਖੰਡੇ ਦੀ ਧਾਰ ਤੇ ਮੇਰਾ ਮਾਰਗ ਹੈ, ਖੰਡੇ ਦੀ ਧਾਰ ਤੇ ਮੇਰਾ ਚੱਲਣਾ ਹੈ।
ਸੇਖ ਫਰੀਦਾ ਪੰਥ ਸੰਹਾਰ ਸਵੇਰਾ,
ਹੁਣ ਕਹਿੰਦੇ ਉਸ ਖੰਡੇ ਦੀ ਧਾਰ ਤੇ ਤੁਰਿਆ ਕਿਵੇਂ ਜਾਏ, ਜਿਹੜੀ ਵੱਲੋਂ ਨਿੱਕੀ ਖੰਨਿਓ ਤਿੱਖੀ, ਵਾਲ ਤੋਂ ਵੀ ਬਰੀਕ ਹੈ, ਖੰਡੇ ਤੋਂ ਵੀ ਤਿੱਖੀ ਹੈ, ਉਹਦੇ 'ਤੇ ਤੁਰਨਾ ਅਤੇ ਤੁਰਾਂਗੇ ਕਿਵੇਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੇਖ ਫਰੀਦਾ, ਬਾਬਾ ਸੇਖ ਫਰੀਦ ਜੀ ਕਹਿੰਦੇ ਨੇ ਪੰਥ ਸੰਹਾਰ ਸਵੇਰਾ। ਭਾਈ, ਆਪਣੇ ਪੰਥ ਰਸਤੇ ਨੂੰ ਤੈਅ ਕਰਨ ਦੇ ਲਈ ਆਪਣੇ ਸਮੇਂ ਨੂੰ ਸੰਭਾਲ ਲੈ, ਸਵੇਰਾ ਅੰਮ੍ਰਿਤ ਵੇਲਾ ਸੰਭਾਲ ਲੈ। ਇਹ ਨਾ ਕਹੋ ਕਿ ਜਦੋਂ ਅਵਸਥਾ ਬਿਰਧ ਵਿੱਚ ਆਵੇਗੀ ਤਦੋਂ ਜਪਾਂਗੇ, ਜਦੋਂ ਘਰ ਦੇ ਕੰਮ ਕਾਰ ਨਹੀਂ ਰਹਿਣਗੇ ਫਿਰ ਸੰਗਤ ਵਿੱਚ ਆਵਾਂਗੇ, ਉਹ ਸਮਾਂ ਨਹੀਂ ਆਉਣਾ। ਇੱਕ ਟੂਕ ਕਹਿ ਕੇ ਸਮਾਪਤੀ ਕਰਾਂ। ਇੱਕ ਕੋਈ ਛੋਟੀ ਅਵਸਥਾ ਵਿੱਚ ਸੰਤ ਬਣ ਗਿਆ, ਕਿਸੇ ਜਗਿਆਸੂ ਗ੍ਰਿਸ਼ਤੀ ਦੇ ਘਰ ਮੰਗਣ ਚਲੇ ਵਾਸਤੇ ਚਲੇ ਗਿਆ, ਜਦੋਂ ਜਾ ਕੇ ਉਸਨੇ ਸੱਦ ਦਿੱਤੀ, ਇੱਕ ਨੌਜਵਾਨ ਲੜਕੀ, ਸ਼ਾਦੀ ਹੋਈ ਸੀ, ਉਸਨੇ ਆਣ ਕੇ ਜਦੋਂ ਆਪਣੇ ਘਰ ਵਿੱਚੋਂ ਕੁਝ ਪਦਾਰਥ ਦਿੱਤੇ ਉਸ ਬੱਚੇ ਨੂੰ, ਅਤੇ ਉਸ ਬੱਚੇ ਨੂੰ ਦੇਖ ਕੇ ਕਹਿਣ ਲੱਗੀ ਬਾਲੇ ਅਜੋ ਸਵੇਰ, ਕਹਿਣ ਲੱਗੀ ਬਾਲਕੇ ਅਜੇ ਤਾਂ ਸੁਬਹਾ ਸੁਬਹਾ ਹੈ, ਨਾ ਚੁੱਲ੍ਹੇ ਵਿੱਚ ਅੱਗ ਪਾਈ ਹੈ, ਨਾ ਕੋਈ ਪ੍ਰਸ਼ਾਦਾ ਤਿਆਰ ਕੀਤਾ ਹੈ, ਨਾ ਕੋਈ ਹੋਰ ਹੈ, ਮੈਂ ਤਾਂ ਤੈਨੂੰ ਰਾਤ ਦਾ ਬਾਇਆ ਪ੍ਰਸ਼ਾਦਾ ਦੇ ਕੇ ਚੱਲੀ ਹਾਂ। ਕਹਿਣ ਲੱਗੀ ਬਾਲੇ ਅਜੋ ਸਵੇਰ, ਕਿ ਕੀ ਕਾਰਨ ਤੂੰ ਇਸੇ ਅਵਸਥਾ ਵਿੱਚ ਹੀ ਸੰਤ ਬਣ ਗਿਆ। ਕਹਿਣ ਲੱਗਿਆ ਮਮ ਭਉ ਕਾਲਕਾ, ਕਹਿੰਦੀ ਮੈਨੂੰ ਕਾਲ ਦਾ ਡਰ ਹੈ, ਜਿਹੜਾ ਕਾਲ ਹੈ ਨਾ, ਇਹਨੇ ਨਹੀਂ ਵੇਖਣਾ ਬੱਚਾ ਹੈ, ਬਜ਼ੁਰਗ ਹੈ, ਨੌਜਵਾਨ ਹੈ, ਨਹੀਂ, ਨਾ ਬਾਰਕ ਨਾ ਜੋਬਨ ਹੈ, ਨਾ ਬਿਰਧੀ ਕਸ਼ਬੰਦ, ਉਹ ਬੇੜਾ ਨਾ ਬੂਝੀਐ ਜੋ ਆਏ ਪਰੇ ਜਮ ਫੰਦ, ਸਮਾਂ ਨਹੀਂ ਹੈ ਦੇਖਣਾ ਉਸਨੇ। ਅਤੇ ਕਹਿਣ ਲੱਗੇ ਵੀ ਸਖੀ ਤੁਮਰੇ ਕਿਆ ਆਚਾਰ। ਉਹ ਸੰਤ ਕਹਿੰਦਾ ਬੱਚੀ ਬੇਟਾ, ਕਿਉਂਕਿ ਸੰਤ ਹੈ ਨਾ, ਕਹਿੰਦੇ ਤੁਹਾਡੇ ਘਰ ਦਾ ਕੀ ਹਾਲ ਚਾਲ ਹੈ। ਕਹਿੰਦੇ ਮਮ ਘਰ ਬਾਸੀ ਖਾਤ ਹੈ। ਲੜਕੀ ਕਹਿਣ ਲੱਗੀ ਮੇਰੇ ਪਰਿਵਾਰ ਵਾਲੇ ਤਾਂ ਬਈ ਰੋਟੀ ਖਾਂਦੇ ਨੇ, ਉਹਨੇ ਚਿਰ ਨੂੰ ਆ ਗਈ ਸੱਸ, ਕਿਉਂਕਿ ਸੁਬਹਾ ਸੁਬਹਾ ਸੀ ਨਾ, ਅਤੇ ਸੱਸ ਵੀ ਮਗਰ ਆ ਕੇ ਖਲੋ ਗਈ। ਜੋ ਸੱਸ ਨੇ ਸੁਣਿਆ ਨਾ ਵੀ ਇਹ ਕਹਿ ਰਹੀ ਬਈ ਰੋਟੀ ਖਾਂਦੇ ਨੇ, ਬੜਾ ਗੁੱਸਾ ਚੜਿਆ। ਪਤੀ ਨੂੰ ਆਣ ਕੇ ਕਹਿਣ ਲੱਗੀ ਤੁਹਾਡੀ ਇਹ ਨੋ ਅੱਜ ਇਹ ਗੱਲ ਕਹਿੰਦੀ ਵੀ ਬਈ ਰੋਟੀ ਖਾਂਦੇ ਨੇ। ਕਹਿੰਦੇ ਬੇਟਾ, ਆਪਣੇ ਘਰ ਵਿੱਚ ਤਾਂ ਅਨੇਕਾਂ ਪਕਵਾਨ ਤਿਆਰ ਹੁੰਦੇ ਨੇ, ਤੂੰ ਇਹ ਕਿਵੇਂ ਕਹਿ ਦਿੱਤਾ ਬਈ ਰੋਟੀ ਖਾ ਰਹੇ ਨੇ। ਕਹਿਣ ਲੱਗੇ ਪਿਤਾ ਜੀ, ਮੈਂ ਇਸ ਕਰਕੇ ਕਿਹਾ ਕਿ ਜੋ ਕੁਝ ਅਸੀਂ ਖਾ ਰਹੇ ਹਾਂ, ਪਿਛਲੀ ਕਮਾਈ ਖਾ ਰਹੇ, ਹੁਣ ਤਾਂ ਕੁਛ ਵੀ ਨਹੀਂ ਕਰ ਰਹੇ, ਹੁਣ ਤਾਂ ਕੋਈ ਦਾਨ ਪੁੰਨ ਪਾਠ ਪੂਜਾ ਕੁਝ ਵੀ ਨਹੀਂ ਹੈ, ਇਹ ਪਿਛਲੀ ਕਮਾਈ ਹੈ। ਇਸ ਕਰਕੇ ਬਾਬਾ ਜੀ ਕਹਿੰਦੇ ਨੇ ਸੰਭਾਰ ਸਵੇਰਾ, ਅਵਸਥਾ ਨੂੰ ਸੰਭਾਲ ਲਏ, ਜਵਾਨੀ ਨੂੰ ਸੰਭਾਲ ਲਏ, ਮੁੜ ਕੇ ਤੇਰੇ ਹੱਥ ਕੁਝ ਨਹੀਂ ਆਏਗਾ।
ਵਾਟ ਹਮਾਰੀ ਖਰੀ ਉਡੀਲੀ, ਖਨਿਆਂ ਤਿੱਖੀ ਬਹੁਤ ਪਾਈ, ਉਸ ਉੱਪਰ ਹੈ ਮਾਰਗ ਮੇਰਾ। ਸੇਖ ਫਰੀਦਾ ਪੰਥ ਸੁਮਾਰ ਸਵੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।